ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਛੇਵਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਬਾਬਾ ਫਰੀਦ ਜੀ ਦੀ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਨਮਾਜ਼ ਪੜ੍ਹਨ ਦੀ ਪ੍ਰੇਰਨਾ ਦੇਣ ਲਈ ਚਟਾਈ ਦੇ ਹੇਠਾਂ ਸ਼ੱਕਰ ਰੱਖ ਕੇ ਲਾਲਚ ਦੇ ਕੇ ਪਰਮਾਰਥ ਵੱਲ ਲਾਇਆ ਸੀ। ਹਾਂਜੀ, ਸਾਖੀ ਸਾਰਿਆਂ ਨੂੰ ਪਤਾ ਹੈ ਫਰੀਦ ਜੀ ਨੂੰ ਸ਼ੱਕਰ ਪਸੰਦ ਸੀ। ਉਹਦੀ ਮਾਤਾ ਨੇ ਕਿਹਾ ਤੂੰ ਨਮਾਜ਼ ਪੜ੍ਹ, ਅੱਲਾ ਦੀ ਬੰਦਗੀ ਕਰ, ਤੈਨੂੰ ਸ਼ੱਕਰ ਮਿਲੇਗੀ। ਜਦੋਂ ਬੰਦਗੀ ਕਰਦਾ ਸੀ ਇਹਨਾਂ ਚਟਾਈ ਦੇ ਥੱਲੇ ਸ਼ੱਕਰ ਰੱਖ ਦੇਣੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨੇ ਬਾਬਾ ਫਰੀਦ ਜੀ ਨੂੰ ਪਰਮਾਰਥ ਵੱਲ ਲਾਇਆ, ਜਿਹੜੇ ਕਿਤਨੇ ਮਹਾਨ ਸੰਤ ਹੋਏ। ਇਸੇ ਤਰ੍ਹਾਂ ਹਰ ਇੱਕ ਮਾਂ ਆਪਣੇ ਬੱਚਿਆਂ ਨੂੰ ਸੁਗੜ ਅਤੇ ਸਿਆਣੇ ਬਣਾਉਣ ਲਈ ਅਨੇਕਾਂ ਢੰਗਾਂ ਨਾਲ ਸਮਝਾਉਂਦੀ ਹੈ, ਚੰਗੇ ਉਪਦੇਸ਼ ਦਿੰਦੀ ਹੈ, ਦਿਲਾਸਾ ਦਿੰਦੀ ਹੈ, ਹੌਸਲਾ ਦਿੰਦੀ ਹੈ, ਕਦੀ ਲਾਲਚ ਦਿੰਦੀ ਹੈ, ਕਦੀ ਝਿੜਕਾਂ ਦਿੰਦੀ ਹੈ, ਝਾੜਦੀ ਚੰਮਦੀ ਵੀ ਹੈ ਅਤੇ ਨਾਲ ਨਾਲ ਪਿਆਰ ਵੀ ਕਰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਮਾਇਆ ਦੇ ਖਲਜਗਣ ਤੋਂ ਬਚਾਉਣ ਲਈ ਅਤੇ ਗੁਰਮਤਿ ਵੱਲ ਲਾਉਣ ਲਈ ਗੁਰਬਾਣੀ ਵਿੱਚ ਕਈ ਤਰੀਕੇ ਵਰਤੇ ਹਨ। ਹਾਂਜੀ, ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਮਾਇਆ ਦੇ ਖਲਜਗਣ ਤੋਂ ਬਚਾਉਣ ਲਈ ਅਤੇ ਗੁਰਮਤਿ ਵੱਲ ਲਾਉਣ ਲਈ ਗੁਰਬਾਣੀ ਵਿੱਚ ਕਈ ਤਰੀਕੇ ਵਰਤੇ ਹਨ। ਕਿਤੇ ਲਾਲਚ ਦੇ ਕੇ, ਕਿਤੇ ਪਿਆਰ ਦੇ ਕੇ, ਕਦੀ ਤਾੜਨਾ ਦੁਆਰਾ ਅਤੇ ਕਦੀ ਤਾਕੀਦੀ ਹੁਕਮ ਦੁਆਰਾ ਸਾਨੂੰ ਪ੍ਰਭੂ ਦਾ ਸਿਮਰਨ ਕਰਨ ਦੀ ਪ੍ਰੇਰਨਾ ਅਤੇ ਅਗਵਾਈ ਕੀਤੀ ਹੈ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜੋ ਬੋਲੇ ਹਰ ਹਰ ਨਾਉ, ਤਿਨ ਜਮ ਛੱਡ ਗਿਆ। ਹਰ ਸਿਮਰਤ ਤੇਰੀ ਜਾਏ ਬਲਾਏ, ਸਰਬ ਕਲਿਆਣ ਵਸੈ ਮਨ ਆਏ। ਸਿਮਰਤ ਨਾਮ ਕਿਲਬਿਕ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ। ਰੇ ਮਨ ਮੂੜ ਸਿਮਰ ਸੁਖਦਾਤਾ, ਨਾਨਕ ਦਾਸ ਤੁਜੈ ਸਮਝਾਵਤ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੇ ਸਭ ਮਾਇਆ। ਕਹਿ ਕਬੀਰ ਚੇਤੇ ਨਹੀਂ, ਮੂਰਖ ਮੁਗਤ ਗਵਾਰ। ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਦੁਰਲਭ ਦੇ ਭਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਮਰ ਨਾ ਜਾਈ ਜਿਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ। ਸਿਮਰਤ ਕਹਾਂ ਨਹੀਂ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨ ਬੂਡ ਤੇ ਅਦਕਾਈ। ਤਜੋ ਸਿਆਨਪ ਸਿਮ ਸੁਰਜਨੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਇਨਸਾਨ ਆਪਣੇ ਜੀਵਨ ਦੀਆਂ ਕਈ ਹਾਲਤਾਂ ਵਿੱਚੋਂ ਲੰਘਦਾ ਹੈ। ਜੀਵਨ ਦੇ ਇਹਨਾਂ ਅਨੇਕ ਪੱਖਾਂ ਵਿੱਚੋਂ ਕੁਝ ਇੱਕ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰ ਕੀਤੀ ਜਾਂਦੀ ਹੈ। ਸੁੱਖ, ਹਾਂਜੀ ਸੁੱਖ, ਮਨੁੱਖ ਆਪਣੇ ਸੁਭਾਅ ਅਨੁਸਾਰ ਦੁਨਿਆਵੀ ਸੁੱਖ, ਕੁਸ਼ਲ, ਖੇਮ ਅਤੇ ਖੁਸ਼ੀ ਆਦਿ ਭਾਲਦਾ ਆਇਆ ਹੈ। ਆਪਣੇ ਸਰੀਰਕ, ਮਾਨਸਿਕ ਅਤੇ ਮਾਦੀ ਸੁੱਖਾਂ ਦੀ ਖਾਤਰ ਇਨਸਾਨ ਦਿਨ ਰਾਤ ਸੋਚਦਾ ਹੈ, ਫਿਰ ਵਿਉਂਤਾ ਕੱਢਦਾ ਹੈ, ਸਕੀਮ ਬਣਾਉਂਦਾ ਹੈ ਸੁਖੀ ਆਉਣ ਦੀ, ਫਿਰ ਉਸ ਲਈ ਮਿਹਨਤ ਕਰਦਾ ਹੈ, ਘਾਲਣਾ ਕਾਲਦਾ ਹੈ, ਜਫਰ ਜਾਲਦਾ ਹੈ ਅਤੇ ਆਪਣਾ ਵਾਰ ਆਪਾ ਵਾਰਦਾ ਹੈ। ਪਰ ਫਿਰ ਵੀ ਇਨਸਾਨ ਨੂੰ ਇੱਕ ਸਾਰ ਸਦੀਵੀ ਅਤੇ ਅਟਲ ਸੁੱਖ ਨਹੀਂ ਲੱਭਦਾ। ਸੋਚਦਾ ਹੈ ਸੁੱਖਾਂ ਦੇ ਪ੍ਰਤੀ, ਸਕੀਮਾਂ ਬਣਾਉਂਦਾ ਹੈ, ਵਿਉਂਤਾ ਕੱਢਦਾ ਹੈ, ਮਿਹਨਤ ਕਰਦਾ ਹੈ, ਜਫਰ ਜਾਲਦਾ, ਆਪਣਾ ਆਪਾ ਵੀ ਵਾਰ ਦਿੰਦਾ ਹੈ, ਫਿਰ ਵੀ ਇਨਸਾਨ ਨੂੰ ਸਦੀਵੀ ਅਤੇ ਅਟਲ ਸੁੱਖ ਨਹੀਂ ਲੱਭਦਾ। ਕਿਉਂ? ਕਿਉਂਕਿ ਕੁਦਰਤ ਦੇ ਦੂਜੇ ਪਾਏ ਦੇ ਕਾਨੂੰਨ ਅਨੁਸਾਰ ਮਾਇਕੀ ਜੀਵਨ ਦੇ ਦੂਹਰੇ ਪਹਿਲੂ ਆਉਂਦੇ ਹਨ, ਜੋ ਕਿ ਇੱਕ ਦੂਸਰੇ ਦੇ ਉਲਟ ਆਉਂਦੇ ਹਨ। ਹਾਂਜੀ, ਜਿਹੜੇ ਮੰਡਲ ਵਿੱਚ ਅਸੀਂ ਰਹਿੰਦੇ ਹਾਂ, ਇਸ ਵਿੱਚ ਹਰ ਇੱਕ ਚੀਜ਼ ਦੇ ਦੋਹਰੇ ਪਹਿਲੂ ਹਨ। ਜਿਵੇਂ ਸੁੱਖ ਹੈ ਤਾਂ ਨਾਲ ਦੁੱਖ ਵੀ ਹੈ, ਖੁਸ਼ੀ ਹੈ ਤਾਂ ਨਾਲ ਗਮੀ ਵੀ ਹੈ। ਇਸੇ ਤਰ੍ਹਾਂ ਠੰਡਾ ਤੱਤਾ, ਮਿੱਠਾ ਕੌੜਾ, ਚਿੱਟਾ ਕਾਲਾ, ਸੋਹਣਾ ਕੋਝਾ, ਚਾਨਣ ਹਨੇਰਾ, ਨਿਮਰਤਾ ਅਹੰਕਾਰ, ਦਿਨ ਰਾਤ, ਗੁਣ ਔਗੁਣ, ਨੇਕੀ ਬਦੀ, ਪੁੰਨ ਪਾਪ, ਸਵਰਗ ਨਰਕ, ਜੀਵਣਾ ਮਰਨਾ, ਹੱਸਣਾ ਰੋਣਾ, ਪਿਆਰ ਕਿਰਣਾ ਅਤੇ ਚੜ੍ਹਦੀਆਂ ਕਲਾਂ, ਟਹਿੰਦੀਆਂ ਕਲਾਂ ਆਦਿ। ਇਲਾਹੀ ਹੁਕਮ ਅਨੁਸਾਰ ਹਰ ਇੱਕ ਚੀਜ਼ ਦਾ ਉਲਟ ਪਹਿਲੂ ਉਸਦੇ ਅੰਤਰਗਤ ਛੁਪਿਆ ਅਤੇ ਸਮਾਇਆ ਹੋਇਆ ਹੈ, ਜਿਵੇਂ ਕਿ ਚਾਨਣ ਦੇ ਵਿੱਚ ਹਨੇਰਾ ਛੁਪਿਆ ਹੋਇਆ ਹੈ। ਹਾਂਜੀ, ਸੁੱਖ ਦੇ ਵਿੱਚ ਦੁੱਖ ਛੁਪਿਆ ਹੋਇਆ ਹੈ। ਇਹ ਇਲਾਹੀ ਹੁਕਮ ਅਨੁਸਾਰ ਹੈ ਕਿ ਹਰ ਇੱਕ ਚੀਜ਼ ਦਾ ਉਲਟ ਪਹਿਲੂ ਉਸਦੇ ਅੰਦਰ ਛੁਪਿਆ ਹੋਇਆ ਹੈ। ਹਾਂਜੀ, ਸੁੱਖ ਦੇ ਅੰਦਰ ਹੀ ਦੁੱਖ ਛੁਪਿਆ ਹੋਇਆ ਹੈ। ਪ੍ਰਗਟ ਕਿਵੇਂ ਆਉਂਦਾ ਹੈ? ਜਿਵੇਂ ਦਿਨ ਤੋਂ ਪਿੱਛੇ ਰਾਤ ਆਉਣੀ ਜ਼ਰੂਰੀ ਹੈ, ਉਸੇ ਤਰ੍ਹਾਂ ਸੁੱਖ ਤੋਂ ਪਿੱਛੇ ਦੁੱਖ ਆਉਣਾ ਇਹ ਵੀ ਲਾਜ਼ਮੀ ਹੈ। ਇਸ ਤਰ੍ਹਾਂ ਜਿਸ ਸੁੱਖ ਲਈ ਅਸੀਂ ਇਤਨੀ ਘਾਲਣਾ ਘਾਲਦੇ ਹਾਂ, ਜ਼ਫਰ ਜਾਲਦੇ ਹਾਂ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਹਾਂਜੀ, ਕਿਉਂਕਿ ਦੋਹਰੇ ਪਹਿਲੂ ਹਨ। ਜੇ ਸੁੱਖ ਹੈ ਤਾਂ ਨਾਲ ਦੁੱਖ ਹੈ। ਜਿਵੇਂ ਦਿਨ ਸਾਰਾ ਦਿਨ ਤਾਂ ਰਹਿ ਨਹੀਂ ਸਕਦਾ, ਦਿਨ ਗਿਆ ਪਿੱਛੋਂ ਰਾਤ ਆਉਂਦੀ ਆਉਂਦੀ, ਇਸੇ ਤਰ੍ਹਾਂ ਜਿਸ ਸੁੱਖ ਲਈ ਅਸੀਂ ਮਿਹਨਤ ਕਰਦੇ ਹਾਂ, ਸਮਾਂ ਪਾ ਕੇ ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਪਰ ਸੁੱਖ ਹੈ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਦੁੱਖ ਕੋਈ ਮੰਗਦਾ ਥੋੜ੍ਹੀ ਹੈ, ਆ ਜਾਂਦਾ ਹੈ ਸੁੱਖ ਦੀ ਥਾਂ। ਸੋ ਹਰ ਇੱਕ ਜੀਵ ਆਪਣੇ ਮਨ ਦੀ ਬਨਾਵਟ ਅਤੇ ਰੰਗਤ ਅਨੁਸਾਰ ਸੁੱਖ ਨੂੰ ਸਮਝਦਾ ਅਤੇ ਮਾਣਦਾ ਹੈ। ਜਿਸ ਹਾਲਤ ਨੂੰ ਇੱਕ ਜੀਵ ਸੁੱਖ ਸਮਝਦਾ ਹੈ, ਉਸੇ ਹਾਲਤ ਨੂੰ ਦੂਜਾ ਪ੍ਰਾਣੀ ਸੁੱਖ ਨਹੀਂ ਮੰਨਦਾ। ਇਸ ਤਰ੍ਹਾਂ ਹਰ ਜੀਵ ਦਾ ਮਾਇਕੀ ਸੁੱਖ ਦੀ ਬਾਬਤ ਭਿੰਨ ਭਿੰਨ ਨਿਸ਼ਚਾ ਹੁੰਦਾ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਉਹ ਭਿੰਨ ਭਿੰਨ ਤਰੀਕੇ ਵਰਤਦਾ ਹੈ। ਸੋ ਇਸ ਲਈ ਇਹ ਸੁੱਖ ਦੀ ਧਾਰਨਾ ਸਾਡੀ ਮਾਨਸਿਕ ਹਾਲਤ ਜਾਂ ਰੰਗਤ ਨਾਲ ਸੰਬੰਧਿਤ ਹੈ। ਜਿਸ ਹਾਲਤ ਨੂੰ ਪ੍ਰਾਣੀ ਅੱਜ ਸੁੱਖ ਸਮਝਦਾ ਹੈ, ਉਹ ਸਮਾਂ ਪਾ ਕੇ ਨਿੱਜੀ ਤਜਰਬੇ ਅਨੁਸਾਰ ਦੁੱਖ ਪ੍ਰਤੀਤ ਹੋਣ ਲੱਗਦਾ ਹੈ। ਐਸੇ ਬਦਲਵੇਂ ਸੁੱਖ ਲਈ ਅਸੀਂ ਸਾਰੀ ਉਮਰ ਘਾਲਣਾ ਘਾਲਦੇ ਅਤੇ ਜ਼ਫਰ ਜਾਲਦੇ ਰਹਿੰਦੇ ਹਾਂ। ਹਾਂਜੀ, ਜਿਸ ਚੀਜ਼ ਨੂੰ ਪ੍ਰਾਣੀ ਅੱਜ ਸੁੱਖ ਸਮਝਦਾ ਹੈ, ਉਹ ਸਮਾਂ ਪਾ ਕੇ ਨਿੱਜੀ ਤਜਰਬੇ ਦੁਆਰਾ ਦੁੱਖ ਪ੍ਰਤੀਤ ਹੋਣ ਲੱਗਦਾ ਹੈ। ਇਸ ਨੂੰ ਸਮਝਣ ਲਈ ਇੱਕ ਮਿਸਾਲ, ਜਿਵੇਂ ਜਦ ਕਿਸੇ ਦੇ ਘਰ ਲੜਕਾ ਜੰਮਦਾ ਹੈ ਤਾਂ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ ਅਤੇ ਖੁਸ਼ੀ ਮਹਿਸੂਸ ਕਰਦੇ ਹਾਂ, ਸੁੱਖ ਮਹਿਸੂਸ ਕਰਦੇ ਹਾਂ, ਪਰ ਜਦ ਉਹ ਹੀ ਬੱਚਾ ਬਿਮਾਰ ਹੋ ਜਾਵੇ ਤਾਂ ਦੁੱਖ, ਜੇ ਉਹ ਬੱਚਾ ਨਾਲਾਇਕ ਨਿਕਲ ਆਵੇ ਤਾਂ ਦੁੱਖ, ਅਤੇ ਜੇ ਉਹ ਬੱਚਾ ਮਰ ਜਾਵੇ ਤਾਂ ਉਹ ਜਿਹੜਾ ਮਾਨਸਿਕ ਸੁੱਖ ਹੈ ਉਹ ਦੁੱਖ ਅਤੇ ਚਿੰਤਾ ਵਿੱਚ ਬਦਲ ਜਾਂਦਾ ਹੈ। ਹਾਂਜੀ, ਸਮਝਿਆ ਤਾਂ ਸੁੱਖ ਸੀ ਬੱਚੇ ਨੂੰ, ਪਰ ਜਦੋਂ ਉਹ ਹੀ ਉਹ ਬੱਚਾ ਮਰ ਗਿਆ ਕੀ ਹਾਲ ਹੋਇਆ? ਉਹ ਸੁੱਖ ਦੁੱਖ ਵਿੱਚ ਬਦਲ ਗਿਆ, ਦੁੱਖ ਵੀ ਨਹੀਂ ਬਲਕਿ ਨਾਲ ਚਿੰਤਾ ਵੀ ਆ ਲੱਗੀ। ਸੁੱਖ ਮੰਗਤ ਦੁੱਖ ਆਗੇ ਆਵੇ। ਦੂਜੇ ਲਫਜ਼ਾਂ ਵਿੱਚ ਇਹ ਦੁਨਿਆਵੀ ਮਾਇਕੀ ਸੁੱਖ ਇਹ ਆਰਜ਼ੀ ਅਤੇ ਬਦਲਵੇਂ ਹਨ, ਸਦੀਵੀ ਅਤੇ ਅਟਲ ਨਹੀਂ। ਫਿਰ ਦੁਹਰਾ ਦਈਏ ਕਿ ਇਹ ਦੁਨਿਆਵੀ ਮਾਇਕੀ ਸੁੱਖ ਇਹ ਸਿਰਫ ਟੈਂਪਰੇਰੀ, ਆਰਜ਼ੀ ਅਤੇ ਬਦਲਵੇਂ ਹਨ, ਸਦੀਵੀ ਅਤੇ ਅਟਲ ਨਹੀਂ। ਇਹਨਾਂ ਆਰਜ਼ੀ ਮਾਇਕੀ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਸਾਡੀ ਘਾਲਣਾ ਅਜਾਈ ਜਾਂਦੀ ਹੈ। ਇੱਕ ਹੋਰ ਉਦਾਹਰਣ, ਇਨਸਾਨ ਸ਼ਰਾਬ ਅਤੇ ਹੋਰ ਕਈ ਪ੍ਰਕਾਰ ਦੇ ਅਮਲ, ਅਫੀਮ, ਚਰਸ ਇਤਿਆਦਕ, ਇਹ ਆਰਜ਼ੀ ਸਰੀਰਕ ਸੁੱਖ ਲਈ ਵਰਤਦਾ ਹੈ, ਜਿਨ੍ਹਾਂ ਦਾ ਨਤੀਜਾ ਅੰਤ ਵਿੱਚ ਦੁੱਖ ਨਿਕਲਦਾ ਹੈ। ਇੱਕ ਹੋਰ ਮਿਸਾਲ, ਇਸੇ ਤਰ੍ਹਾਂ ਨੀਵੀਆਂ ਮਾਨਸਿਕ ਵਾਸ਼ਨਾਵਾਂ ਦੀ ਚੇਸ਼ਟਾ ਵਿੱਚੋਂ ਇਨਸਾਨ ਸੁੱਖ ਅਤੇ ਸਵਾਦ ਪਾਲਦਾ ਹੈ, ਚਮੜੀ ਦੇ ਭੋਗ ਵਿੱਚੋਂ ਵੇਸਵਾਵਾਂ ਦੇ ਅੱਡਿਆਂ 'ਤੇ ਭੱਜਦਾ ਹੈ। ਇਸ ਖਿਨ ਭੰਗਰ ਸਵਾਦ ਦੇ ਭੋਗਣ ਨਾਲ ਅਨੇਕਾਂ ਲਾਇਲਾਜ ਬਿਮਾਰੀਆਂ ਜਿਵੇਂ ਕਿ ਟੀ ਬੀ, ਸਿਫਲਿਸ, ਕੋਹੜ, ਏਡਜ਼ ਆਦਿ ਲੱਗ ਜਾਂਦੀਆਂ ਹਨ, ਜਿਸ ਨਾਲ ਜੀਵਨ ਨਰਕਮਈ ਬਣ ਜਾਂਦਾ ਹੈ। ਸੋ ਸੁਖ ਮੰਗਤ ਦੁੱਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਜੇ ਤਾਂ ਮੋਹ ਪ੍ਰੀਤ ਸੁਆਦ, ਸਭਾ ਕਾਲਕ ਦਾਗਾ ਦਾਗ, ਦਾਗ ਦੋਸ਼ ਮੋ ਚਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਜੇ ਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਇਸੇ ਤਰ੍ਹਾਂ ਬਚਪਨ, ਜਵਾਨੀ, ਗ੍ਰਹਿਸਥੀ, ਬੁਢਾਪੇ ਆਦਿ ਦੇ ਸੁੱਖਾਂ ਦੀ ਕਲਪਨਾ, ਗਿਆਨ ਅਤੇ ਨਿਸ਼ਚਾ ਵੀ ਬਦਲਦਾ ਰਹਿੰਦਾ ਹੈ। ਬਚਪਨ 'ਚ ਜਿਹੜੀ ਚੀਜ਼ ਸਾਨੂੰ ਸੁਖਦਾਈ ਲੱਗਦੀ ਹੈ, ਜਵਾਨੀ 'ਚ ਉਹ ਨਹੀਂ ਲੱਗਦੀ, ਕੋਈ ਹੋਰ ਚੀਜ਼ ਸੁਖਦਾਈ ਲੱਗਦੀ ਹੈ। ਗ੍ਰਹਿਸਥੀ ਜੀਵਨ ਵਿੱਚ ਕੋਈ ਹੋਰ ਚੀਜ਼ ਸੁਖਦਾਈ ਲੱਗਦੀ ਹੈ, ਬੁਢਾਪੇ ਵਿੱਚ ਕੋਈ ਹੋਰ ਚੀਜ਼। ਸੋ ਇਹ ਜਿਹੜੀ ਸਾਡੀ ਸੁੱਖਾਂ ਦੀ ਕਲਪਨਾ ਹੈ, ਇਹ ਬਚਪਨ, ਜਵਾਨੀ, ਗ੍ਰਹਿਸਥੀ, ਬੁਢਾਪੇ ਆਦਿ, ਇਹ ਸਾਡਾ ਗਿਆਨ ਅਤੇ ਨਿਸ਼ਚਾ ਇਹ ਬਦਲਦਾ ਰਹਿੰਦਾ ਹੈ। ਪਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਸਾਡੀ ਇਹ ਸਮੁੱਚੀ ਮਾਇਕੀ ਸੁੱਖਾਂ ਦੀ ਕਲਪਨਾ ਇਹ ਬਦਲਵੀਂ, ਆਰਜ਼ੀ ਅਤੇ ਕੂੜੀ ਹੈ, ਕਿਉਂਕਿ ਇਹ ਕੂੜੀ ਮਾਇਆ 'ਤੇ ਆਧਾਰਿਤ ਹੈ। ਤਾਂ ਤਾਂ ਇਹ ਮਾਇਕੀ ਸੁੱਖ ਅਤੇ ਇਹਨਾਂ ਦੀਆਂ ਸਭ ਕਲਪਨਾਵਾਂ ਇਹ ਸਭ ਕੂੜ ਹਨ। ਤਦੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਗਈ ਹੈ, ਜਨ ਨਾਨਕ ਭਗਵੰਤ ਭਜਨ ਬਿਨ ਸੁੱਖ ਸੁਪਨੇ ਵੀ ਨਾਹੀ। ਹਾਂਜੀ, ਜਿਸ ਸੁੱਖ ਦੀ ਸਾਡੀ ਆਤਮਾ ਨੂੰ ਤਲਾਸ਼ ਹੈ, ਉਹ ਬਿਨਾਂ ਭਗਤੀ ਦੇ, ਬਿਨਾਂ ਭਜਨ ਦੇ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ ਉਹ ਸੁੱਖ। ਜਨ ਨਾਨਕ ਭਗਵੰਤ ਭਜਨ ਬਿਨ ਸੁੱਖ ਸੁਪਨੇ ਵੀ ਨਾਹੀ। ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਬਿਨ ਹਰ ਨਾਮ ਨਾ ਸੁੱਖ ਹੋਏ, ਕਰ ਡਿੱਠੇ ਵਿਸਥਾਰ। ਬਿਨ ਹਰ ਸਿਮਰਨ ਸੁੱਖ ਨਹੀਂ ਪਾਇਆ, ਆਨ ਰੰਗ ਫੀਕੇ ਸਭ ਮਾਇਆ। ਬਿਨ ਹਰ ਭਜਨ ਨਾਹੀ ਨਿਸਤਾਰਾ, ਸੁਖ ਨਾ ਕਿਨਹੂੰ ਲਿਆ। ਹਰ ਬਿਸਰਤ ਕਾਏ ਸੁਖ ਜਾਣੇ। ਸੋ ਦੂਜੇ ਪਾਸੇ ਸਦੀਵੀ ਅਤੇ ਅਟਲ ਸੁੱਖ ਦੀ ਪ੍ਰਾਪਤੀ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ। ਮੰਨਦੇ ਹਾਂ ਨਾ ਕਿ ਗੁਰਬਾਣੀ ਸਾਡਾ ਗੁਰੂ ਹੈ, ਅਤੇ ਇਹਦੇ ਵਿੱਚ ਇੱਕ ਇੱਕ ਲਫ਼ਜ਼ ਸੱਚ ਹੈ। ਫਿਰ ਜੇ ਸੱਚ ਹੈ ਤਾਂ ਜੋ ਗੁਰਬਾਣੀ ਵਿੱਚ ਸੁੱਖ ਦੀ ਧਾਰਨਾ ਦੱਸੀ ਗਈ ਹੈ ਉਹ ਕਮਾਉਣੀ ਚਾਹੀਦੀ ਹੈ। ਜੇ ਸੁੱਖ ਚਾਹੀਦਾ, ਕੀ ਲਿਖਿਆ ਹੈ ਗੁਰਬਾਣੀ ਵਿੱਚ? ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ। ਹਾਂਜੀ, ਸਾਧ ਸੰਗਤ ਵਿੱਚ ਤਾਂ ਆ ਗਏ, ਕਿਵੇਂ ਮਿਲੇਗਾ ਸਾਧ ਸੰਗਤ ਵਿੱਚ ਆ ਕੇ ਉਹ ਸੁੱਖ? ਊਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰਗਰਾਮ। ਹਾਂਜੀ, ਸਦੀਵੀ ਅਤੇ ਅਟਲ ਸੁੱਖ ਦੀ ਪ੍ਰਾਪਤੀ ਲਈ ਗੁਰਬਾਣੀ ਦਾ ਨੁਸਖਾ, ਸਿਮਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ। ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਹਰ ਸਿਮਰਤ ਸਦਾ ਹੋਏ ਆਨੰਦ ਸੁਖ, ਅੰਤਰ ਸ਼ਾਂਤ ਸੀਤਲ ਮਨ ਆਪਣਾ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦਾ ਲੀਜੈ। ਸੋ ਗੁਰਬਾਣੀ ਵਿੱਚ ਗੋਬਿੰਦ ਸਿਮਰਨ ਨੂੰ ਸਰਬ ਸੁੱਖਾਂ ਦਾ ਸਾਗਰ ਦੱਸਿਆ ਗਿਆ ਹੈ। ਸਾਗਰ ਸਮੁੰਦਰ ਕਿਤਨਾ ਲੰਬਾ ਚੌੜਾ, ਕਿਤਨਾ ਗਹਿਰਾ, ਅਤੇ ਜੇ ਸਾਰਾ ਸੁੱਖਾਂ ਨਾਲ ਭਰਿਆ ਹੋਵੇ ਕਿਤਨੇ ਸੁੱਖ ਹੋਏ। ਸੋ ਇੱਕ ਸਿਮਰਨ ਵਿੱਚ, ਇੱਕ ਕਿਰਿਆ ਵਿੱਚ ਇਤਨਾ ਮਹਾਨ ਸੁੱਖ ਹੈ ਕਿ ਸਿਮਰਨ ਨੂੰ ਗੁਰਬਾਣੀ ਵਿੱਚ ਸਰਬ ਸੁੱਖਾਂ ਦਾ ਸਾਗਰ ਦੱਸਿਆ ਗਿਆ ਹੈ। ਸੁੱਖ ਸਾਗਰ ਗੋਬਿੰਦ ਸਿਮਰਨ, ਭਗਤ ਗਾਵੈ ਗੁਣ ਤੇਰੇ ਰਾਮ। ਸੁੱਖ ਸਾਗਰ ਪ੍ਰਭ ਵਿਸਰੋ ਨਾਹੀ, ਮਨ ਚਿੰਦੜਿਆ ਫਲ ਪਾਈ। ਸੋ ਜੈਸਾ ਸੇਵੀਐ ਤੈਸੇ ਹੋਏ, ਤੈਸੋ ਹੋਏ ਦੇ ਗੁਰਵਾਕ ਅਨੁਸਾਰ ਸਾਡੇ ਖਿਆਲਾਂ ਅਥਵਾ ਕਰਮਾਂ ਦਾ ਅਸਰ ਸਾਡੇ ਮਨ ਉੱਤੇ ਹੋਣਾ ਲਾਜ਼ਮੀ ਹੈ। ਮਾਇਆ ਦੀ ਕੁਸੰਗਤ ਨਾਲ ਸਾਨੂੰ ਪ੍ਰਭੂ ਭੁੱਲ ਜਾਂਦਾ ਹੈ, ਅਤੇ ਸਾਡੇ ਵਿੱਚ ਮਾਇਕੀ ਮੰਡਲ ਦੇ ਸਾਰੇ ਔਗੁਣ ਪ੍ਰਵੇਸ਼ ਹੋ ਜਾਂਦੇ ਹਨ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, किंचित प्रीत न उपजे जन को, जन कहाँ करे बेचारे। ए माया जग मोहिनी भाई, कर्म सबै वेकारी। माया होई नागनी, जगत रही लपटाए। इसकी सेवा जो करे तिसी को फिर खाए। माया ऐसी मोहिनी भाई, जेते जी तेते डहकाई। इसदे उल्ट जद असी साध संगत विच विचरदे होए हरी दा सिमरन करदे हाँ, जां हरी दे गुण याद करदे हाँ, त्यों त्यों उसदे सारे दैवी गुण साडे मन विच प्रवेश होंदे जांदे हन। सो गुरबाणी अनुसार सुख अते दुख की हन। हाँ जी, गुरबाणी अनुसार सुख अते दुख की हन। दुख तदे जद विसरे, सुख प्रब चित आए। इसका मतलब यह है कि हरि का विस्तरना ही सारिया दुखों का मूल कारण है। जे सानू कोई दुख लग्या होया है, जे असी खोज करिए, कड़ियाँ जोड़ी जाइए तो सिरा उत्थे निकलेगा जिथे असी प्रभु नू भुलिया, क्योंकि सारिया दुखों का मूल कारण प्रभु नू विसारना है। ते हरि दा सिमरन ही सदीवी ते अटल अटल सुखां दा खजाना है। हाँ जी, हरि नू भुलाना ये सारिया दुखां कलेशां दा मूल कारण है, जड़। ते हरि दा सिमरन ये सारिया सुखां दा खजाना है। माया दे अगन सोक सागर विचों सदीवी सुख पालना ये हासुहीणी गल है, क्योंकि इस विच सदीवी ते अटल सुख है ही नहीं। हाँ जी, आरजी सुख तो भावें मिल जाए, पर उस आरजी सुख के पिछे दुख भी जरूरी है, क्योंकि शुरुआत में पढ़िया सुख के नाल दुख है। माया विच सदीवी सुख तो है ही नहीं, जिस चीज़ विच वो चीज़ है नहीं तो उस विच लभना है तो मूर्खता वाली गल है। सो फिर दोहरा दईए कि माया दे अगन सोक सागर विचों सदीवी सुख पालना यह तो हासुहीणी गल है, क्योंकि इस विच सदीवी ते अटल सुख तो है ही नहीं। ए माया जित हर विसरे, मोह उपजै भाव दूजा लाया। माया अगन जलै संसारे, जद असी इस माया रूपी दुखां दे सागर विच टुबियां लाउंदे होए हाल दुआई पाउंदे हाँ, तां अपनियां कूड़ियां सियाणपां नाल आरजी सुख पालदे हाँ, जो छेती छाई माई हो जांदे हाँ। इंसान इन्हां आपू सहेड़े मायकी दुखां कलेशां तों बचण लई शराब आदि नशे वरतदा है, पर इन्हां नशियां दा अमल छेती लै जांदा है ते मगरों उस तों भी भैड़ी हालत हो जांदी है। ध्यान देना जी, जदों माया विच विचरदे उस विच तां है दुख, जदों दुख आउंदा है बर्दाश्त नहीं आउंदा, जदों बर्दाश्त नहीं आउंदा फिर आरजी सुख पालदे आ नीवें मानसिक मनोरंजन नीवें, या फिर शराब आदि कहिंदे आ जी शराब क्यों पींदा है जी, तां सी मैं दुख नूं भुलावण लई पैग लेता है। हुंदा की है, शराब तां पी लई, शराब दा नशा उतरण तों बाद की दुख खत्म हो जांदा है? नहीं, दुख तां उसे तरह कायम रहिंदा है, बल्कि होर भी भैड़ी हालत हो जांदी है। पर गुरबाणी विच सबना दुखां कलेशां तों बचण दा सब तों सौखा ते कारगर साधन सिमरन ही दस्या गया है। किसी ने तैनू कहता दुख भुलाना तो शराब का पैग पी लै, वह तो तू पी लिया, पर पैग तो बाद दुख तो ना दूर होया। हुण गुरु बाबा भी कह रहे जे तैनू दुख आया शराब ना पी, सिमरन कर, क्योंकि सिमरन जड़ा है दुखां कलेशां नू खत्म करन दा यह सौखा ते कारगर साधन है, गरंटी भी है। सिमरत स्वामी किल विख नास है, सुख सहज आनंद निवास है। जिस सिमरत दुख बिसरे प्यारे, सो क्यों तजना जाए। जिस सिमरत सगला दुख जाए, सर्व सुख वसे मन आए। सिमर गुर सतगुर अपना, सगला दुख मिटाया। ताप रोग गए गुर बचनी, मन इच्छे फल पाया। कबीर अल्लाह की कर बंदगी, जै सिमरत दुख जाए। सदा सदा जपिए प्रभ नाम, जरा मरा कछ दुख ना व्यापे, आगे दरगे पूरन काम। सदा सदा प्रभ सिमरिए भाई, ਦੁੱਖ ਕਿਲ ਬਿਖ ਕਾਟਣਹਾਰ। ਅਸੀਂ ਆਪਣੇ ਕਰਮਾਂ ਅਨੁਸਾਰ ਜਮ੍ਹਾਂ ਦੇ ਵਸ ਪੈਂਦੇ ਹਾਂ ਅਤੇ ਜਮ੍ਹਾਂ ਦੀ ਸਜ਼ਾ ਭੁਗਤਦੇ ਹਾਂ। ਇਹਨਾਂ ਜਮ੍ਹਾਂ ਦੀ ਅਤਿਅੰਤ ਕਠੋਰ ਮਾਰ ਜਾਂ ਸਜ਼ਾ ਤੋਂ ਬਚਣ ਦਾ ਇੱਕੋ ਇੱਕ ਸੌਖਾ ਤਰੀਕਾ ਜਾਂ ਸਾਧਨ ਗੁਰਬਾਣੀ ਵਿੱਚ ਸਿਮਰਨ ਹੀ ਦਰਸਾਇਆ ਗਿਆ ਹੈ। ਧਿਆਨ ਦੇਣਾ ਜੀ, ਇੱਥੇ ਤਾਂ ਦੁੱਖਾਂ ਤੋਂ ਨੂੰ ਭੁਲਾਉਣ ਲਈ ਨੀਵੇਂ ਮਾਨਸਿਕ ਮਨੋਰੰਜਨ ਵਰਤ ਲਏ, ਸ਼ਰਾਬ ਪੀ ਲਈ, ਪਰ ਉੱਥੇ ਜਮ ਦਾ ਦੁੱਖ ਦੂਰ ਕਰਨ ਲਈ ਕਿਹੜਾ ਸ਼ਰਾਬ ਦਾ ਪੈਕ ਮਿਲੇਗਾ? ਉਹ ਤਾਂ ਸਜ਼ਾ ਭੁਗਤਣੀ ਪੈਣੀ ਹੈ। ਸੋ ਉਸ ਜਮ੍ਹਾਂ ਦੀ ਅਤਿਅੰਤ ਕਠੋਰ ਮਾਰ ਤੋਂ ਬਚਣ ਦਾ ਵੀ ਤਰੀਕਾ ਗੁਰਬਾਣੀ ਵਿੱਚ ਸਿਮਰਨ ਹੀ ਦੱਸਿਆ ਗਿਆ ਹੈ। ਜਿਸ ਸਿਮਰਤ ਦੁੱਖ ਡੇਰਾ ਢਹਿ, ਜਿਸ ਸਿਮਰਤ ਜਮ ਕਛੂ ਨਾ ਕਹਿ, ਜਿਸ ਤੂੰ ਆਵੈਂ ਚਿੱਤ ਤਿਸ ਜਮ ਨਾਹੇ ਦੁੱਖ, ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਪਾ ਗਏ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਨਿਕਟ ਨਾ ਆਵੈ ਜਾਮ, ਕਟੀਏ ਜਮ ਫਾਸੀ ਸਿਮਰ ਅਬਨਾਸੀ, ਸਗਲ ਮੰਗਲ ਸੋ ਗਿਆਨਾ, ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨਾ ਫਹੀ। ਸੋ ਹਰੀ ਦਾ ਸਿਮਰਨ ਕਰਨ ਨਾਲ ਜੀਵ ਦੇ ਸਰੀਰਕ ਮਾਨਸਿਕ ਅਤੇ ਆਤਮਿਕ ਜੀਵਨ ਦੀ ਸਰਬ ਕਲਿਆਣ ਹੋ ਜਾਂਦੀ ਹੈ। ਸਰੀਰਕ ਅਤੇ ਮਾਨਸਿਕ ਜੀਵਨ ਇਸ ਲੋਕ ਨਾਲ ਸੰਬੰਧਿਤ ਹਨ, ਆਤਮਿਕ ਜੀਵਨ ਪਰਲੋਕ ਨਾਲ ਸੰਬੰਧਿਤ ਹਨ। ਸੋ ਸਿਮਰਨ ਕਰਨ ਨਾਲ ਇਹ ਸਰੀਰਕ ਮਾਨਸਿਕ ਅਤੇ ਆਤਮਿਕ ਜੀਵਨ ਦੀ ਸਰਬ ਕਲਿਆਣ ਹੋ ਜਾਂਦੀ ਹੈ, ਅਥਵਾ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਵੇਲਾ ਹੋ ਜਾਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸ਼ਲ ਖੇਮ ਹੋਏ ਕਲਿਆਣ, ਰਾਮ ਨਾਮ ਮੰਤਨ ਆਧਾਰਾ ਜੋ ਸਿਮਰੈ ਤਿਸਕਾ ਨਿਸਤਾਰਾ। ਮੰਤਨ ਜਾਪੀਐ ਭਗਵਾਨ ਗੁਰਪੂਰੈ ਸੁਪ੍ਰਸੰਨ ਭਏ ਸਦਾ ਸੁਖ ਕਲਿਆਣ। ਹਰੀ ਦੇ ਸਿਮਰਨ ਨਾਲ ਦਰਗਾਹ ਵਿੱਚ ਵੀ ਮੁੱਖ ਉਜਲਾ ਆਉਂਦਾ ਹੈ। ਹਾਂਜੀ, ਜਦੋਂ ਪ੍ਰਭੂ ਦੀ ਦਰਗਾਹ ਵਿੱਚ ਜਾਵਾਂਗੇ, ਜੇ ਸਿਮਰਨ ਕੀਤਾ ਹੋਏਗਾ ਮੂੰਹ ਕਾਲਾ ਨਹੀਂ ਹੋਏਗਾ, ਉਜਲਾ ਮੁੱਖ ਲੈ ਕੇ ਜਾਵਾਂਗੇ। ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਜਿਤ ਸਿਮਰਨ ਦਰਗਹਿ ਮੁੱਖ ਉਜਲ, ਸਦਾ ਸਦਾ ਸੁਖ ਪਾਈਏ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜਿਸ ਚਿਤ ਆਏ ਬਿਨਸੈ ਦੁਖਾ, ਹਲਤ ਪਲਤ ਤੇਰਾ ਉਜਲ ਮੁੱਖ ਹੈ। ਇਨਸਾਨ ਦੇ ਮਨ ਵਿੱਚ ਬੇਅੰਤ ਆਸਾ ਮਨਸਾ ਉਪਜਦੀਆਂ ਹਨ। ਇਹਨਾਂ ਇੱਛਾਵਾਂ ਦੀ ਪੂਰਤੀ ਲਈ ਉਹ ਦਿਨ ਰਾਤ ਆਪਣੀਆਂ ਸਿਆਣਪਾਂ ਕੋੜਦਾ ਹੈ, ਫਿਰ ਕਰਮ ਕਿਰਿਆ ਕਰਦਾ ਹੈ ਅਤੇ ਘਾਲਣਾ ਘਾਲਦਾ ਹੈ, ਪਰ ਫਿਰ ਵੀ ਉਸਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਕਿਉਂਕਿ ਜੇਕਰ ਇੱਕ ਅੱਧ ਇੱਛਾ ਪੂਰੀ ਹੁੰਦੀ ਹੈ ਤਾਂ ਹੋਰ ਅਨੇਕਾਂ ਨਵੀਆਂ ਇੱਛਾਵਾਂ ਉਪਜ ਪੈਂਦੀਆਂ ਹਨ। ਇਸ ਤਰ੍ਹਾਂ ਇਨਸਾਨ ਨੂੰ ਬੇਅੰਤ ਸਿਆਣਪਾਂ ਅਤੇ ਘਾਲਣਾ ਦੇ ਬਾਵਜੂਦ ਨਿਰਾਸ਼ਤਾ ਦਾ ਮੂੰਹ ਦੇਖਣਾ ਪੈਂਦਾ ਹੈ, ਕਿਉਂਕਿ ਇੱਛਾਵਾਂ ਦਾ ਕੋਈ ਅੰਤ ਥੋੜ੍ਹੀ ਹੈ। ਪਰ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਸੋਝੀ ਬਖਸ਼ੀ ਹੈ ਕਿ ਹਰੀ ਦੇ ਸਿਮਰਨ ਦੁਆਰਾ ਇਨਸਾਨ ਦੀਆਂ ਅਨੇਕਾਂ ਆਸ਼ਾਵਾਂ ਅਤੇ ਇੱਛਾਵਾਂ ਗੁਰੂ ਦੀ ਬਖਸ਼ਿਸ਼ ਦੁਆਰਾ ਸਹਿਜੇ ਹੀ ਪੂਰੀਆਂ ਹੋ ਜਾਂਦੀਆਂ ਹਨ, ਤ੍ਰਿਪਤ ਹੋ ਜਾਂਦਾ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਮੈਂ ਮਨ ਤਨ ਪ੍ਰਭੂ 'ਤੇ ਆਇਆ, ਜੀ ਇੱਛੇੜਾ ਫਲ ਪਾਇਆ। ਸਿਮਰ ਸੁਆਮੀ ਸੁਖੈ ਗਾਮੀ, ਇੱਛ ਸਗਲੀ ਪੁੰਨੀਆ। ਸਿਮਰਤ ਸਿਮਰਤ ਪ੍ਰਭ ਆਪਣਾ, ਸਭ ਫਲ ਪਾਏ ਆਹੇ। ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ, ਇੱਛ ਪੁੰਨੀ ਮਨ ਆਸ ਗਏ ਵਿਸੂਰਿਆ। ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਂਛਤ ਨਾਨਕ ਫਲ ਪਾਏ। ਆਠ ਪਹਿਰ ਹਰ ਧਿਆਈਐ ਰਾਮ, ਆਠ ਪਹਿਰ ਹਰ ਧਿਆਈਐ ਰਾਮ, ਮਨ ਇੱਛੜਾ ਫਲ ਪਾਈਐ ਰਾਮ। ਭਉਜਲ ਤਰਿਆ ਹਰ ਹਰ ਸਿਮਰਿਆ, ਸਗਲ ਮਨੋਰਥ ਪੂਰੇ। ਜੋ ਜਨ ਤੇਰਾ ਜਪੈ ਨਾਉ, ਸਭ ਫਲ ਪਾਏ ਨੇਚਲ ਗੁਣ ਗਾਉਂ। ਇਹ ਕੋਈ ਅਤਕਥਨੀ ਨਹੀਂ ਹੈ, ਇਹ ਅਟਲ ਅਤੇ ਸੱਚੇ ਬਚਨ ਹਨ। ਜਿਹੜਾ ਕਮਾਉਂਦਾ ਹੈ ਉਹਨੂੰ ਇਹ ਚੀਜ਼ਾਂ ਮਿਲਦੀਆਂ ਹਨ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛਾ ਸੋਈ ਫਲ ਪਾਵੇ, ਫਿਰ ਦੁੱਖ ਨਾ ਲਾਗੇ ਆਏ। ਸੋ ਅਸੀਂ ਦੂਜੇ ਭਾਵ ਅਥਵਾ ਮਾਇਕੀ ਦੁਨੀਆ ਵਿੱਚ ਵਿਚਰਦੇ ਹਾਂ। ਇੱਥੇ ਮੈਂ ਮੇਰੀ ਦਾ ਵਰਤ ਵਰਤਾਰਾ ਹੈ, ਜਿੱਥੇ ਮੈਂ ਮੇਰੀ ਹੈ ਉੱਥੇ ਸਰੀਰਕ ਮਾਨਸਿਕ ਆਤਮਕ ਪਦਾਰਥਕ ਡਰ ਭੈ ਸ਼ੱਕ ਪਰਮ ਧੋਖਲਾ ਆਦਿ ਬਣਿਆ ਰਹਿੰਦਾ ਹੈ। ਇਸ ਨਾਲ ਸਾਡਾ ਮਨ ਸਹਿਮਿਆ ਅਤੇ ਸੁੰਗੜਿਆ ਰਹਿੰਦਾ ਹੈ, ਕਿਉਂਕਿ ਮੈਂ ਮੇਰੀ ਦੇ ਮੰਡਲ ਵਿੱਚ ਵਿਚਰਦੇ ਹਾਂ। ਇੱਥੇ ਸਰੀਰਕ ਮਾਨਸਿਕ ਪਦਾਰਥਕ ਡਰ ਬਣਿਆ ਰਹਿੰਦਾ, ਜੇ ਰੁਪਏ ਹਨ ਪੈਸੇ ਧਨ ਦੌਲਤ ਤਾਂ ਚੋਰੀ ਨਾ ਹੋ ਜਾਣ, ਸੰਭਾਲ ਕੇ ਰੱਖਦੇ ਹਾਂ। ਜੇ ਸਰੀਰਕ ਡਰ ਵੀ ਬਣਿਆ ਰਹਿੰਦਾ, ਜੇ ਪੁੱਤਰ ਹੈ ਤਾਂ ਮੋਟਰਸਾਈਕਲ ਆਹਿਸਤਾ ਚਲਾ, ਐਕਸੀਡੈਂਟ ਨਾ ਹੋ ਜਾਏ, ਮਰ ਨਾ ਜਾਏ, ਡਰ ਹੈ। ਹਰ ਇੱਕ ਚੀਜ਼ ਦਾ ਸਾਨੂੰ ਡਰ ਹੈ, ਜਿਸ ਨਾਲ ਸਾਡਾ ਮਨ ਸਹਿਮਿਆ ਅਤੇ ਸੁੰਗੜਿਆ ਰਹਿੰਦਾ ਹੈ, ਅਤੇ ਅਸੀਂ ਚਿੰਤਾ ਦੇ ਅਗਨ ਸੋਕ ਸਾਗਰ ਵਿੱਚ ਸੜਦੇ ਭੁੱਜਦੇ ਅਤੇ ਗੋਤੇ ਖਾਂਦੇ ਰਹਿੰਦੇ ਹਾਂ। ਇਸ ਮਾਨਸਿਕ ਤਣਾਅ ਨਾਲ ਮਾਨਸਿਕ ਬਿਮਾਰੀਆਂ ਉਪਜਦੀਆਂ ਹਨ, ਜਿਵੇਂ ਕਿ ਬਲੱਡ ਪ੍ਰੈਸ਼ਰ, ਚਿੱਤ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਜੋੜਾਂ ਦੀਆਂ ਦਰਦਾਂ, ਦਿਮਾਗੀ ਪਰੇਸ਼ਾਨੀਆਂ ਆਦਿ। ਇਹਨਾਂ ਮਾਨਸਿਕ ਰੋਗਾਂ ਨਾਲ ਸਾਡਾ ਜੀਵ ਨਰਕਮਈ ਹੋ ਜਾਂਦਾ ਹੈ। ਸੋ ਗੁਰਬਾਣੀ ਵਿੱਚ ਇਹਨਾਂ ਰੋਗਾਂ ਦੇ ਮੂਲ ਕਾਰਨ ਡਰ, ਭੈ, ਫਿਕਰ, ਚਿੰਤਾ ਆਦਿ ਤੋਂ ਬਚਣ ਦਾ ਸੌਖਾ ਇਲਾਜ ਸਿਮਰਨ ਹੀ ਦਰਸਾਇਆ ਗਿਆ ਹੈ। ਹਾਂਜੀ, ਇਹ ਬਲੱਡ ਪ੍ਰੈਸ਼ਰ, ਇਹ ਦਿਮਾਗੀ ਪਰੇਸ਼ਾਨੀਆਂ, ਇਹ ਜੋੜਾਂ ਦੀਆਂ ਦਰਦਾਂ, ਇਹ ਦਿਲ ਦੀਆਂ ਬਿਮਾਰੀਆਂ ਦਾ ਮੁੱਢ ਕਾਰਨ ਕੀ ਹੈ? ਡਰ, ਭੈ, ਫਿਕਰ ਅਤੇ ਚਿੰਤਾ। ਅਤੇ ਜਦੋਂ ਸਿਮਰਨ ਕਰਾਂਗੇ ਡਰ, ਭੈ, ਫਿਕਰ, ਚਿੰਤਾ ਹੀ ਨਾ ਰਿਹਾ ਤਾਂ ਬਿਮਾਰੀਆਂ ਕਿੱਥੋਂ? ਹਰ ਸਿਮਰਤ ਤੇ ਮਿੱਟੀ ਮੇਰੀ ਚਿੰਤਾ, ਹਰ ਸਿਮਰਤ ਤ੍ਰਾਸ ਸਭ ਨਾਸ ਹੈ, ਹਰ ਬਿਸਰਤ ਸਹਿਸਾ ਦੁੱਖ ਵਿਆਪੈ, ਸਿਮਰਤ ਨਾਮ ਭਰਮ ਪਉ ਪਾਗੈ। ਪੈ ਬਿਨਸੈ ਨਿਰਪਉ ਹਰ ਤਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ। ਸਿਮਰ ਸਿਮਰ ਸਭ ਤਪਤ ਬੁਝਾਈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਮਨ ਤਨ ਅੰਤਰ ਪ੍ਰਭੂ ਤੇ ਆਇਆ, ਗੁਰਪੂਰੇ ਡਰ ਸਗਲ ਚੁਕਾਇਆ। ਨਾਮ ਸਿਮਰ ਚਿੰਤਾ ਸਭ ਜਾਏ, ਜਿਸ ਸਿਮਰਨ ਦੀ ਗੁਰਬਾਣੀ ਵਿੱਚ ਇਤਨੀ ਮਹਿਮਾ ਦਰਸਾਈ ਗਈ ਹੈ, ਇਸ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਇਹ ਤਾਂ ਕੁਝ ਕੁ ਗੁਣ ਪੜੇ ਕਿ ਦਰਗਾਹ ਵਿੱਚ ਮੁੱਖ ਉਜਲਾ ਆਉਂਦਾ ਹੈ, ਅਟਲ ਸਦੀਵੀ ਸੁੱਖ ਮਿਲਦਾ ਹੈ, ਦੁੱਖ ਰੋਗਾਂ ਤੋਂ ਕਲੇਸ਼ਾਂ ਤੋਂ ਛੁਟਕਾਰਾ ਮਿਲਦਾ ਹੈ, ਜਾਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਹ ਤਾਂ ਬੇਅੰਤ ਗੁਣ ਹਨ ਸਿਮਰਨ ਦੇ। ਜਿਸ ਸਿਮਰਨ ਦੀ ਗੁਰਬਾਣੀ ਵਿੱਚ ਇਤਨੀ ਮਹਿਮਾ ਦਰਸਾਈ ਗਈ ਹੈ, ਇਸ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ, ਕਿਉਂਕਿ ਬੇਅੰਤ ਜਨਮਾਂ ਤੋਂ ਅਸੀਂ ਮਾਇਆ ਦੇ ਸਿਮਰਨ ਦਾ ਪੁੱਠਾ ਚਰਖਾ ਗੇੜਿਆ ਹੋਇਆ ਹੈ। ਸੋ ਮਨ ਨੂੰ ਮਾਇਆ ਵੱਲੋਂ ਮੋੜ ਕੇ ਇਸ ਉੱਤੇ ਆਤਮਕ ਪਿਉਣ ਚਾੜਨ ਲਈ ਉੱਚੀ ਸੁੱਚੀ ਸਾਧ ਸੰਗਤ ਅਥਵਾ ਸਤਸੰਗਤ ਦੀ ਲੋੜ ਹੈ। ਸੋ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਅਤੇ ਸੇਵਾ ਭਾਵਨੀ ਨਾਲ ਮਨ ਸਹਿਜ ਸੁਭਾਅ ਹੀ ਪ੍ਰਭੂ ਦੇ ਸਿਮਰਨ ਵੱਲ ਲੱਗ ਸਕਦਾ ਹੈ। ਕਦੋਂ ਜੁੜਦਾ ਹੈ ਪ੍ਰਭੂ ਦੇ ਸਿਮਰਨ ਵੱਲ? ਦੋ ਕੰਮ ਕਰਨ ਨਾਲ, ਇੱਕ ਲਗਾਤਾਰ ਸਾਧ ਸੰਗਤ ਅਤੇ ਸਾਧ ਸੰਗਤ ਵਿੱਚ ਆਉਣਾ ਸੇਵਾ ਭਾਵਨੀ ਨਾਲ। ਇਹ ਕੰਮ ਕਰਨ ਨਾਲ ਮਨ ਸਹਿਜ ਸੁਭਾਅ ਹੀ ਪ੍ਰਭੂ ਦੇ ਸਿਮਰਨ ਵੱਲ ਲੱਗ ਸਕਦਾ ਹੈ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਤਾਕੀਦ ਕੀਤਾ ਗਿਆ ਹੈ ਕਿ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿਚਾਰ ਦੀ ਤਾਂ ਇੱਥੇ ਸਮਾਪਤੀ ਹੈ, ਪਰ ਸੇਵਾ ਭਾਵਨੀ ਲਈ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਹੈ, ਕਿਉਂਕਿ ਇੱਥੇ ਦਰਸਾਇਆ ਗਿਆ ਹੈ ਦੋ ਕੰਮ, ਇੱਕ ਲਗਾਤਾਰ ਸਾਧ ਸੰਗਤ, ਇੱਕ ਸੇਵਾ ਭਾਵਨੀ। ਲਗਾਤਾਰ ਸਾਧ ਸੰਗਤ ਦੀ ਬਾਬਤ ਪਰਸੋਂ ਬੇਨਤੀ ਕੀਤੀ ਗਈ ਸੀ, ਹੁਣ ਇਹ ਸੇਵਾ ਭਾਵਨੀ ਕੀ ਹੈ? ਅਸੀਂ ਸਾਰੇ ਇੱਥੇ ਆਉਂਦੇ ਹਾਂ ਸੇਵਾ ਨੂੰ ਮੁੱਖ ਰੱਖ ਕੇ, ਕਿਉਂਕਿ ਜਿਸ ਸੰਸਥਾ ਦੇ ਵਿਚਕਾਰ ਕੋਈ ਭੇਟਾ ਨਾ ਹੋਵੇ, ਮਾਇਆ ਦਾ ਅਖਾੜਾ ਨਾ ਹੋਵੇ, ਉੱਥੇ ਸੇਵਾ ਮੁੱਖ ਰੱਖੀ ਜਾਂਦੀ ਹੈ। ਪਰ ਸੇਵਾ ਨੂੰ ਮੁੱਖ ਰੱਖ ਕੇ ਆਉਂਦੇ ਹਾਂ, ਹਰ ਕਿਸੇ ਨੂੰ ਕੋਈ ਨਾ ਕੋਈ ਸੇਵਾ ਮਿਲਦੀ ਹੈ। ਦੋ ਚਾਰ ਵਾਰੀ ਸੇਵਾ ਕਰਨ ਨਾਲ ਹਰ ਇੱਕ ਨੂੰ ਆਪਣੇ ਗੁਣ ਦਾ ਪਤਾ ਲੱਗ ਜਾਂਦਾ ਹੈ, ਕੋਈ ਕੀਰਤਨ ਵਧੀਆ ਕਰਦਾ ਹੈ, ਕੋਈ ਸਿਮਰਨ ਵਧੀਆ ਕਰਦਾ ਹੈ, ਕੋਈ ਲੰਗਰ ਵਧੀਆ ਬਣਾਉਂਦਾ ਹੈ, ਕੋਈ ਲੰਗਰ ਦੀ ਸੇਵਾ ਵਧੀਆ ਕਰਦਾ ਹੈ। ਸੋ ਅਸੀਂ ਸਾਰਿਆਂ ਨੂੰ ਆਪਣੇ ਗੁਣਾਂ ਦਾ ਤਾਂ ਪਤਾ ਹੁੰਦਾ ਹੈ, ਪਰ ਸਾਡੇ ਕੋਲ ਇੱਕ ਭੁੱਲ ਹੁੰਦੀ ਹੈ, ਉਹ ਇਹ ਕਿ ਅਸੀਂ ਸੰਗਤ ਵਿੱਚ ਆਪਣੇ ਗੁਣ ਨੂੰ ਮੁੱਖ ਰੱਖ ਕੇ ਸੇਵਾ ਦੀ ਆਸਾ ਲੈ ਕੇ ਆਉਂਦੇ ਹਾਂ। ਇਸ ਨਾਲ ਦੋ ਨੁਕਸਾਨ ਆਉਂਦੇ ਹਨ, ਇੱਕ ਤਾਂ ਸੇਵਾ ਭਾਵ ਨਹੀਂ ਰਹਿੰਦੀ, ਜਿਹੜੀ ਸੇਵਾ ਅਸੀਂ ਇੱਥੇ ਆਉਂਦੇ ਹਾਂ ਆਸਾ ਲੈ ਕੇ ਅਤੇ ਆਪਣੇ ਗੁਣ ਨੂੰ ਮੁੱਖ ਰੱਖ ਕੇ ਉਸ ਸੇਵਾ ਨੂੰ ਆਪਣਾ ਹੱਕ ਸਮਝਦੇ ਹਾਂ, ਦਾਅਵਾ ਲੈ ਕੇ ਆਉਂਦੇ ਹਾਂ ਕਿ ਇਹ ਸੇਵਾ ਮੈਨੂੰ ਹੀ ਮਿਲੇ। ਅਤੇ ਦੂਸਰਾ ਨੁਕਸਾਨ ਇਹ ਆਉਂਦਾ ਹੈ ਕਿ ਮਨ ਦਾ ਸਹਿਜ ਗਵਾਚ ਜਾਂਦਾ ਹੈ, ਜਿਹੜੀ ਸੇਵਾ ਦੀ ਅਸੀਂ ਆਸਾ ਲੈ ਕੇ ਆਉਂਦੇ ਹਾਂ ਜੇ ਉਹ ਪੂਰੀ ਹੋ ਜਾਏ ਤਾਂ ਮਨ ਵਿੱਚ ਇੱਕ ਉਤਸ਼ਾਹ ਆਉਂਦਾ ਹੈ, ਉਤਸ਼ਾਹ ਆਤਮਾ ਦਾ ਨਹੀਂ ਆਉਂਦਾ, ਉਹ ਉਤਸ਼ਾਹ ਆਉਂਦਾ ਹੈ ਉਸ ਆਸਾ ਪੂਰੀ ਹੋਣ ਦਾ, ਉਸ ਨਾਲ ਅੰਦਰ ਤ੍ਰਿਸ਼ਨਾ ਉਪਜਦੀ ਹੈ ਕਿ ਹੋਰ ਇਹੋ ਜਿਹੀ ਸੇਵਾ ਦਾ ਮੌਕਾ ਮਿਲੇ। ਅਤੇ ਜੇ ਉਹ ਸੇਵਾ ਮਿਲੇ ਤਾਂ ਤ੍ਰਿਸ਼ਨਾ, ਜੇ ਉਹ ਸੇਵਾ ਨਾ ਮਿਲੇ ਜਿਸ ਦੀ ਆਸਾ ਕਰਕੇ ਆਇਆ ਤਾਂ ਮਨ ਔਖਾ ਹੁੰਦਾ ਹੈ, ਬੁਝਿਆ ਬੁਝਿਆ ਰਹਿੰਦਾ ਹੈ, ਕਈ ਵਾਰੀ ਕਲਪਨਾ ਵਿੱਚ ਜਾਂਦਾ ਹੈ, ਕਈ ਵਾਰੀ ਉਸ ਤੋਂ ਹੇਠਾਂ ਰੋਸ ਅਤੇ ਈਰਖਾ ਵਿੱਚ ਚਲਾ ਜਾਂਦਾ ਹੈ। ਇਹ ਸੇਵਾ ਭਾਵਨੀ ਨਹੀਂ। ਸੇਵਾ ਭਾਵਨੀ ਕੀ ਹੈ? ਪੁਰਾਣੇ ਸਮਿਆਂ ਵਿੱਚ ਜਿਹੜੇ ਲੁਟੇਰੇ ਰਾਜੇ ਆਉਂਦੇ ਸਨ, ਉਹ ਜਿੱਥੇ ਇੱਕ ਦੇਸ਼ ਵਿੱਚ ਆ ਕੇ ਧਨ ਦੌਲਤ ਲੁੱਟਦੇ ਸਨ, ਉੱਥੇ ਬੰਦਿਆਂ ਨੂੰ ਵੀ ਆਪਣਾ ਗੁਲਾਮ ਬਣਾ ਲੈਂਦੇ ਸਨ ਅਤੇ ਆਪਣੇ ਦੇਸ਼ ਵਿੱਚ ਜਾ ਕੇ ਅਮੀਰਾਂ ਨੂੰ ਉਹ ਬੰਦੇ ਵੇਚਦੇ ਸਨ। ਅਤੇ ਉਹ ਜਿਹੜਾ ਬੰਦਾ ਉੱਥੇ ਅਮੀਰ ਕੋਲ ਵਿਕ ਜਾਂਦਾ ਸੀ, ਉੱਥੋਂ ਦਾ ਬੈਖਰੀਦ ਗੋਲਾ ਬਣ ਜਾਂਦਾ ਸੀ। ਉਹ ਬੈਖਰੀਦ ਗੋਲੇ ਦੇ ਅੰਦਰ ਸੇਵਾ ਭਾਵ ਨਹੀਂ ਆਉਂਦੀ ਸੀ, ਕਿਉਂਕਿ ਉਹਨੂੰ ਆਪਣੇ ਗੁਣਾਂ 'ਤੇ ਮਾਣ ਨਹੀਂ ਆਉਂਦਾ ਸੀ। ਉਹਨੂੰ ਰਾਤੀ ਇੱਕ ਵਜੇ ਉਠਾ ਕੇ ਕਹਿੰਦੇ ਕੱਪੜੇ ਧੋ ਲੈਂਦਾ ਸੀ, ਉਹਨੂੰ ਕਹਿੰਦਾ ਤੂੰ ਬਰਤਨ ਮਾਂਜਦਾ ਝਾੜੂ ਕਰ ਝਾੜੂ, ਜਿਹੜੀ ਸੇਵਾ ਕਹਿੰਦੇ ਉਹ ਕਰਦੇ ਸਨ। ਸੋ ਜਦੋਂ ਅਸੀਂ ਸਾਧ ਸੰਗਤ ਵਿੱਚ ਇਸ ਤਰ੍ਹਾਂ ਬੈਖਰੀਦ ਗੋਲਾ ਬਣ ਕੇ ਆਵਾਂਗੇ, ਉਹ ਫਿਰ ਸਾਡੇ ਅੰਦਰ ਸੇਵਾ ਭਾਵ ਨਹੀਂ ਹੋਵੇਗੀ। ਫਿਰ ਸਾਨੂੰ ਕੋਈ ਕਹੇਗਾ ਜੀ ਦੇਗ ਦੀ ਸੇਵਾ ਕਰੋ, ਸਦਬਚਨ ਨਹੀਂ, ਦੇਗ ਦੀ ਨਹੀਂ ਕਰਨੀ, ਬਰਤਨ ਮਾਂਜਦੇ ਨੇ, ਸਦਬਚਨ ਨਹੀਂ, ਐਤਕੀ ਬਰਤਨ ਨਹੀਂ ਮਾਂਜਣਾ, ਕੀਰਤਨ ਕਰਨਾ, ਸਦਬਚਨ ਜੀ, ਕੀਰਤਨ ਨਹੀਂ ਕਰਨਾ, ਜੋੜਿਆਂ ਦੀ ਸੇਵਾ ਕਰਨੀ ਹੈ, ਸਦਬਚਨ ਜੋੜਿਆਂ ਦੀ ਸੇਵਾ ਨਹੀਂ ਕਰਨੀ, ਕੁਛ ਵੀ ਨਹੀਂ ਕਰਨਾ, ਪਿੱਛੇ ਬੈਠੇ ਰਹਿਣਾ, ਸਦਬਚਨ ਉਹ ਕੁਛ ਵੀ ਨਾ ਕਰਨਾ, ਉਹ ਵੀ ਸੇਵਾ ਹੈ ਕਿਉਂਕਿ ਹੁਕਮ ਵਿੱਚ ਹੈ। ਪਰ ਇੱਕ ਫਰਕ ਹੈ, ਉਹ ਗੁਲਾਮ ਤਾਂ ਮਜਬੂਰੀ ਵਿੱਚ ਸੇਵਾ ਕਰਦੇ ਹਨ, ਪਰ ਇੱਥੇ ਸਾਧ ਸੰਗਤ ਵਿੱਚ ਜਿਹੜੇ ਬੇਖਰੀਦ ਗੁਲਾਮ ਆਉਂਦੇ ਹਨ ਉਹ ਸ਼ੁਕਰਾਨੇ ਵਿੱਚ ਸੇਵਾ ਕਰਦੇ ਹਨ, ਕਿਉਂਕਿ ਉਹ ਮਜਬੂਰੀ ਵਿੱਚ ਗੁਲਾਮ ਬਣਿਆ, ਇੱਥੇ ਜਗਿਆਸੂ ਆਪਣੀ ਮਰਜ਼ੀ ਨਾਲ ਬੇਖਰੀਦ ਗੋਲਾ ਬਣਦਾ ਹੈ। ਮਰਜ਼ੀ ਨਾਲ ਕਿਉਂ ਬਣਦਾ ਹੈ? ਕਿ ਉੱਥੇ ਜਿਹੜਾ ਗੁਲਾਮ ਆਉਂਦਾ ਹੈ ਉਸਦੇ ਮਾਲਕ ਨੂੰ ਉਸਦੀ ਕੋਈ ਕਦਰ ਨਹੀਂ, ਪਰ ਇੱਥੇ ਮਹਾਂਪੁਰਖਾਂ ਨੂੰ ਬੇਖਰੀਦ ਗੋਲੇ ਦੀ ਬੜੀ ਕਦਰ ਆਉਂਦੀ ਹੈ, ਬਹੁਤ ਜ਼ਿਆਦਾ ਕਦਰ ਆਉਂਦੀ ਉਸਦੇ ਮਨ ਵਿੱਚ। ਉੱਥੇ ਤਾਂ ਜਿਹੜਾ ਗੁਲਾਮ ਕੋਲੋਂ ਸੇਵਾ ਲੈਂਦਾ ਆਪਣੇ ਸਵਾਰਥ ਲਈ, ਪਰ ਇੱਥੇ ਜਿਹੜੇ ਮਹਾਂਪੁਰਖ ਬੇਖਰੀਦ ਗੋਲੇ ਕੋਲੋਂ ਸੇਵਾ ਲੈਂਦੇ ਹਨ ਉਸਦੀ ਸੁਰਤ ਨੂੰ ਪਕਾਉਣ ਲਈ। ਕਦੀ ਤਾਂ ਸਭ ਤੋਂ ਮੂਹਰੇ ਸੇਵਾ ਬਖਸ਼ਦੇ ਹਨ, ਕਦੀ ਇੱਕਦਮ ਪਿੱਛੇ ਸੁੱਟ ਦਿੰਦੇ ਹਨ, ਕਦੀ ਤਾਂ ਮੋਢੀ ਬਣਾ ਦਿੰਦੇ ਹਨ, ਪੰਜ ਸੱਤ ਸੰਗਤਾਂ ਨੂੰ ਪਿੱਛੇ ਲਾ ਦਿੰਦੇ ਹਨ ਕਿ ਇਹਨਾਂ ਦੇ ਹੁਕਮ ਵਿੱਚ ਚੱਲੋ, ਅਤੇ ਕਦੀ ਜਿਹੜੇ ਪਿੱਛੇ ਲੱਗੇ ਆਉਂਦੇ ਹਨ ਉਹਨਾਂ ਵਿੱਚੋਂ ਇੱਕ ਨੂੰ ਮੋਢੀ ਬਣਾ ਦਿੰਦੇ ਹਨ, ਇਹਨੂੰ ਪਿੱਛੇ ਕਰ ਦਿੰਦੇ ਹਨ। ਇਹ ਮਹਾਂਪੁਰਖ ਸਾਰੇ ਕਰਤੱਵ ਆਪ ਕਰਦੇ ਹਨ। ਇਸ ਲਈ ਜਗਿਆਸੂ ਦਾ ਟੈਸਟ ਲੈਣੀ ਕਿ ਵਾਕਈ ਸੇਵਾ ਭਾਵਨੀ ਨਾਲ ਆਇਆ ਹੈ ਕਿ ਮੈਂ ਮੇਰੀ ਲੈ ਕੇ ਆਇਆ ਹੈ, ਅਤੇ ਜਿਸ ਜਿਹੜਾ ਟੈਸਟ 'ਚ ਪਾਸ ਹੋ ਜਾਂਦਾ ਹੈ, ਨਿਰੋਲ ਸੇਵਾ ਭਾਵਨੀ ਵਿੱਚ ਆਉਂਦਾ ਹੈ, ਜਿਸ ਦਾ ਕਿਸੇ ਵੀ ਹਰਕਤ ਨਾਲ ਉਸਦਾ ਸੁਰਤ ਹਿਲਦੀ ਨਹੀਂ, ਹਮੇਸ਼ਾ ਸ਼ੁਕਰਾਨੇ ਵਿੱਚ ਰਹਿੰਦਾ ਹੈ, ਜੇ ਸੇਵਾ ਮਿਲੇ ਤਾਂ ਸ਼ੁਕਰ, ਜੇ ਨਾ ਮਿਲੇ ਤਾਂ ਸ਼ੁਕਰ, ਤਾਂ ਫਿਰ ਇਹੋ ਜਿਹੀ ਸੇਵਾ ਭਾਵਨੀ ਉੱਤੇ ਰੀਝ ਕੇ ਉਸਨੂੰ ਸਿਮਰਨ ਬਖਸ਼ਦਾ ਹੈ। ਇਹ ਛੋਟੀ ਗੱਲ ਨਹੀਂ, ਇੱਥੇ ਜਿਹੜਾ ਲਿਖਿਆ ਹੈ ਸੇਵਾ ਭਾਵਨੀ ਅਤੇ ਲਗਾਤਾਰ ਸੰਗਤ ਨਾਲ, ਇਹ ਜਿਹੜੀ ਸਿਮਰਨ ਦੀ ਦਾਤ ਪ੍ਰਾਪਤ, ਉਹ ਰਸ ਵਾਲਾ ਸਿਮਰਨ ਹੈ। ਸੋ ਆਪ ਜੀਆਂ ਦੇ ਸੰਗਤਾਂ ਦੇ ਚਰਨਾਂ 'ਚ, ਵੀਰ ਭੈਣਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਬੜੇ ਪਿਆਰ ਅਤੇ ਸਤਿਕਾਰ ਨਾਲ, ਕਿ ਅਗਲੇ ਸਮਾਗਮ ਤੱਕ ਆਪਣੇ ਮਨ ਨੂੰ ਇਸ ਤਰ੍ਹਾਂ ਅਸੀਂ ਤਿਆਰ ਕਰੀਏ, ਅਸੀਂ ਵੀ ਮਿਲ ਕੇ ਕਿ ਬੇਖਰੀਦ ਗੋਲਾ ਬਣ ਕੇ ਆਈਏ ਦਸੰਬਰ ਦੇ ਸਮਾਗਮ 'ਤੇ। ਸਾਰੇ ਚਾਰ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਇੱਕ ਸਿਆਣਪਾਂ ਤੋਂ, ਉਹ ਨਾਲ ਲੈ ਕੇ ਨਹੀਂ ਆਉਣੀਆਂ। ਇੱਕ ਨੁਕਤਾ ਚੀਨੀ ਜੀ, ਫਲਾਣੇ ਨੇ ਇਹ ਕੀਤਾ, ਫਲਾਣਾ ਇੰਝ ਕਰਦਾ ਹੈ। ਤੀਸਰੀ ਗੱਲ, ਆਪਣੇ ਗੁਣਾਂ ਦਾ ਮਾਣ, ਕੋਈ ਗੁਣ ਨਹੀਂ, ਸਭ ਉਸ 'ਤੇ। ਚੌਥੀ, ਸੇਵਾ ਦੇ ਪ੍ਰਤੀ ਕੋਈ ਆਸਾ ਲੈ ਕੇ ਨਹੀਂ ਆਉਣੀ, ਜਿਹੜੀ ਸੇਵਾ ਮਿਲੇ ਸ਼ੁਕਰ, ਨਾ ਮਿਲੇ ਤਾਂ ਸ਼ੁਕਰ, ਕੋਈ ਵੀ ਦਾਅਵਾ ਲੈ ਕੇ, ਕੋਈ ਆਸਾ ਲੈ ਕੇ ਨਹੀਂ ਆਉਣੀ, ਜੇ ਕਿਉਂਕਿ ਇਹਨਾਂ ਚਾਰ ਚੀਜ਼ਾਂ ਨਾਲ ਦੂਜਾ ਭਾਵ ਪੁੱਜਦਾ ਹੈ। ਅਤੇ ਆਪ ਸਾਰਿਆਂ ਨੂੰ ਪਤਾ ਹੈ, ਜਦੋਂ 60 ਸਾਲ ਦੀ ਉਮਰ ਹੋ ਜਾਏ, ਬੁਢਾਪਾ ਆ ਜਾਂਦਾ ਹੈ, ਅਤੇ ਬੁਢਾਪੇ ਵਿੱਚ ਸਰੀਰ ਨੂੰ ਆਰਾਮ ਦੀ ਲੋੜ ਪੈਂਦੀ ਹੈ, ਪਰ ਤੁਸੀਂ ਯਾਦ ਕਰੋ ਉਸ ਮਹਾਨ ਆਤਮਾ ਨੂੰ ਜਿਹੜੇ 80 ਸਾਲ ਦੀ ਉਪਰਲੀ ਉਮਰ 'ਤੇ ਵੀ ਉਸਨੇ ਸਰੀਰ ਦੀ ਆਰਾਮ ਤਾਂ ਇੱਕ ਪਾਸੇ ਰਿਹਾ, ਆਤਮਾ ਦੇ ਰਸ ਨੂੰ ਛੱਡ ਕੇ ਇਸ ਮਾਇਕੀ ਮੰਡਲ ਵਿੱਚ ਸਾਡੀ ਬੋਲੀ ਵਿੱਚ ਸਾਡੇ ਲਈ ਇਹ ਦੂਜੇ ਭਾਵ ਦੇ ਲੇਖ ਲਿਖੇ 80 ਸਾਲ ਤੋਂ ਉਪਰਲੀ ਉਮਰ ਵਿੱਚ। ਕਿਉਂ? ਸਾਨੂੰ ਆਗਾਹ ਕਰਨ ਲਈ ਕਿ ਇਹ ਦੂਜਾ ਭਾਵ ਹੀ ਹੈ ਜਿਹੜੀ ਵੱਡੀ ਤੋਂ ਵੱਡੀ ਸੰਸਥਾਵਾਂ ਦੇ ਵਿਚਕਾਰ ਪੁਆੜਾ ਪਾਉਂਦਾ ਹੈ। ਸਭ ਤੋਂ ਪਹਿਲਾਂ ਮਨਾਂ ਵਿੱਚ ਫਰਕ ਪਾ ਕੇ ਪ੍ਰੇਮ ਸਵੈਪਨਾ ਉਡਾ ਦਿੰਦਾ ਹੈ, ਫਿਰ ਇਹ ਫਰਕ ਇਤਨਾ ਵਧਾ ਦਿੰਦਾ ਹੈ ਕਿ ਇੱਕ ਸੰਸਥਾ ਦੇ ਚਾਰ ਚਾਰ ਟੁਕੜੇ ਹੋ ਜਾਂਦੇ ਹਨ। ਸੋ ਜੇ ਚਾਰ ਚੀਜ਼ਾਂ ਤੋਂ ਬਚਾਵਾਂਗੇ ਤਾਂ ਇਹ ਦੂਜਾ ਭਾਵ ਪਨਪ ਨਹੀਂ ਸਕਦਾ। ਫਿਰ ਕਿਹੜੀ? ਸਿਆਣਪ, ਨੁਕਤਾਚੀਨੀ, ਆਪਣੇ ਗੁਣਾਂ ਦਾ ਮਾਣ ਅਤੇ ਕਿਸੇ ਵੀ ਤਰ੍ਹਾਂ ਦੀ ਸੇਵਾ ਦੀ ਆਸਾ ਲੈ ਕੇ ਨਹੀਂ ਆਉਣੀ। ਜਿਹੜੀ ਵੀ ਸੇਵਾ ਮਿਲ ਗਈ ਸਤਿਵਚਨ, ਨਾ ਮਿਲੇ ਤਾਂ ਵੀ ਸ਼ੁਕਰ। ਅਤੇ ਜੇ ਚਾਰ ਚੀਜ਼ਾਂ ਨੂੰ ਤਿਆਗ ਕੇ ਦੂਜੇ ਭਾਵ ਨੂੰ ਦੂਰ ਕਰਕੇ ਅਗਲੇ ਦਸੰਬਰ ਸਮਾਗਮ 'ਤੇ ਸਾਰੇ ਅਸੀਂ ਆਵਾਂਗੇ ਅਤੇ ਅਰਸ਼ਾਂ 'ਤੇ ਬੈਠੀ ਉਹ ਮਹਾਨ ਆਤਮਾ ਸਾਡਾ ਪਿਤਾ ਜਦੋਂ ਦੇਖੇਗੀ, ਸ਼ੁਕਰ ਹੈ ਮੇਰੇ ਬੱਚੇ ਜਿਹੜੇ ਹਨ ਇਹ ਦੂਜੇ ਭਾਵ ਤੋਂ ਰਹਿਤ ਸਾਰੇ ਕਿਸੇ ਪਿਆਰ ਵਿੱਚ ਸੇਵਾ ਭਾਵਨੀ 'ਚ ਬੇਖਰੀਦ ਗੋਲੇ ਬਣ ਕੇ ਆਏ ਹਨ ਅਤੇ ਉਹ ਖੁਸ਼ ਹੋਣਗੇ। ਕੀ ਉਹਨਾਂ ਦੀ ਖੁਸ਼ੀ ਇਹ ਸਭ ਤੋਂ ਵੱਡਾ ਸਾਡੀ ਸੇਵਾ ਨਹੀਂ? ਸੋ ਹੁਣ ਦੇਖਾਂਗੇ ਅਗਲੇ ਸਮਾਗਮ ਆਪਣੇ ਪਿਤਾ ਨੂੰ ਖੁਸ਼ੀ ਕਰਨ ਲਈ ਕੌਣ ਕੌਣ ਆਪਣਾ ਹਿੱਸਾ ਪਾਉਂਦਾ ਹੈ। ਬਸ ਇਤਨਾ ਹੀ। ਇਹ ਜੋ ਲੇਖ ਪੜਿਆ ਗਿਆ ਸੀ 115 ਨੰਬਰ ਲੇਖ, ਸਿਮਰਨ ਭਾਗ 6।